प्रसाद श्री वाहेगुरु जी की फतह जाप श्री मुखवाक पातशाही दसवीं छपै छंद त्वै प्रसाद चक्कर जहन अर बरन जात अर पात नहिं जह रूप रंग अर वेख पेख को कहना सकत के अचल मूर्त अनुभव प्रकाश अमित तोज कहे जय कोट इंद्र इंद्राण साह साहाण गणेश जय त्रिपवनम ही सुर नर असुर नेत नेत मंत्रण कहत द्वै सर्वनाम कथा कवन कर्म नाम वर्णत सुमत कहां बुद्ध प्रभ तुच्छ हमारी वर्ण सक है महिमा जो तिहारी हम ना सकत कर सिफत तुम्हारी आप ले हो तुम कथा सुधारी मोह कुचरै शास्त्र खट पिंग गिरन जड़ जाए अंध लखै बदरव सुनै जाओ काल कृपा कराए तुम दाते ठाकुर प्रतपालक नायक खसम हमारे निमख निमख तुम ही व्रत पाल हो हम बारक तुमरे तारे जिहवा एक कवन गुण कहिए बेसुमार बेअंत स्वामी तेरो अंत न किन्हीं लहिए रहाओ कोट पराध हमारे खंड हो अनक विधि समझाव हो हम अज्ञान अल्प मत थोरी तुम आपन बिरद रखाव तुमरी शरण तुम्हारी आसा तुम ही सजन सोहेले राखो राखन हार दयाला नानक करके गोले तुमरी शरण तुम्हारी आसा तुम्ही सजन सोहेले राखो राखन हार दयाला नानक करके गोले सुख टल गोर से दर्शन परसे आए गुरु कै जन्म मरण दुख जाए हुआ सह दुख संधि गुर अरसों कुरसों चटिया तुद जिठे सचे पातशाह मल जन्म जन्म दी कटिया सज्जन सच्चा पातशाह शेर शाह दशाह जिस पास बैठिया सोहिया सब नाम दावे सतनाम श्री वाहे गुरु जी तिलंग घर दूजा महला पंजवा तुद बिन दूजा नाहीं कोय तू करतार कर है सो होए तुद बिंदु जानाहिं कोय, तू करतार करहे सो होए। तेरा जोर तेरी मन टेक, सदा सदा जप नानक एक। सब ऊपर पार ब्रह्म दातार, तेरी टेक तेरा आधार। रहाओ है तू हो अनहार, अगम अगाध ऊज आपार। जो तुद से वह तिन पाओ दुख नाहि, गुर प्रसाद नानक गुण गाहि। जो दिसै सो तेरा रूप, गुण निदान गोविंद अनूप। सिमर 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 जन सोए, नानक कर्म प्राप्त होए। जिन जपिया तिस कौ बलिहार, तिसका संग तरै संसार। कहो नानक प्रभ लोचा पूर, संत जना की बांछों तूर। कहो नानक प्रभ लोचा पूर, संत जना की बांछों तूर। वाहेगुरु जी का खालसा, वाहेगुरु जी की फतेह। धन धन गुरु अर्जन देव साहिब महाराज जी ने अज का श्री मुख वाक बख्शिश करके कृतार्थ किया। सुन बख्शिश कर रहे ने महाराज सच्चे पातशाह, प्रारंभ कर रहे बाणी बावन अखरी। सो बावन अखरी गुरबाणी के बहुत महानता वाली बाणी। बीते पिछलिया युगों के पिछलिया समयों के इस बाणी की एक उथानका है, क्योंकि हर चीज की एक उथानका है। कदों उच्चारण की, किसी के कहण से उच्चारण की। बाबा बुढ़ा जी ने कहा महाराज दूसरे धर्मां दे विच हिंदू मत गीता लोग पढ़ते ने बड़ा भला हुंदा, तो अपने धर्म दे विच कोई ऐसी बख्शिश करो। तो महाराज ने कहा सारिया नालों श्रोमणी बाणी रचांगे श्री सुखमनी साहब, जेड़ा भी पढ़ेगा उहदा उधार हो जाएगा। तो इस तरह दियां जदों गुरसिख आ के बचन पुछदे ਤਾਂ ਬਾਣੀ ਉਚਾਰਨ ਕਰਦੇ, ਉਹ ਬਹਾਨਾ ਬਣਵਾ ਲੈਂਦੇ ਨੇ, ਆਪ ਹੀ ਕਹਾ ਲੈਂਦੇ ਨੇ ਕਿਸੇ ਨਾ ਕਿਸੇ ਤੋਂ। ਸੋ ਮਾਤਾ ਗੰਗਾ ਜੀ ਦੀਆਂ ਸਹੇਲੀਆਂ ਆਦਿ ਇਕੱਠੀਆਂ ਹੋ ਕੇ ਰੱਥ ਵਿੱਚ ਬੈਠ ਕੇ ਸਾਰੀਆਂ, ਤਰਨ ਤਾਰਨ ਸਾਹਿਬ ਗੁਰਾਂ ਨੇ ਬਣਾਇਆ ਸੁੰਦਰ ਸਥਾਨ, ਬਚਨ ਕਰ ਦਿੱਤਾ ਕਿ ਮੱਸਿਆ ਦਾ ਇਸ਼ਨਾਨ ਇੱਥੇ ਭਰੇਗਾ, ਇਸ਼ਨਾਨ ਕਰਨ ਆਉਣਾ। ਹੁਣ ਵੀ ਮੱਸਿਆ ਬਹੁਤ ਲੱਗਦੀ ਉੱਥੇ, ਤਾਂ ਮੱਸਿਆ ਵਾਲੇ ਦਿਨ ਇਸ਼ਨਾਨ ਕਰਨ ਆਉਣਾ। ਮਾਤਾ ਜੀ ਵੀ ਨਾਲ ਚਲੇ ਗਏ। ਰਾਸਤੇ ਦੇ ਵਿੱਚ ਸਹੇਲੀਆਂ ਨੇ ਗੱਲਬਾਤ ਕਰਦਿਆਂ ਕਿਹਾ ਤੁਹਾਡੇ ਕੋਲ ਤਾਂ ਬਹੁਤ ਧਨ ਹੈ, ਪਦਾਰਥ ਹੈ, ਸੰਗਤਾਂ ਬੜਾ ਕੁਝ ਦੇ ਕੇ ਜਾਂਦੀਆਂ ਨੇ, ਫਿਰ ਤੁਸੀਂ ਆਪਣੇ ਕੰਨਾਂ ਵਿੱਚ ਕੁਛ ਨਹੀਂ ਪਾਇਆ, ਹੱਥਾਂ 'ਚ ਕੁਛ ਨਹੀਂ ਪਾਇਆ, ਉਂਗਲਾਂ ਖਾਲੀ ਨੇ, ਗੁੱਟ ਖਾਲੀ ਨੇ, ਇਹ ਕੀ ਫਕਰਾਂ ਫਕੀਰਾਂ ਜਾਂ ਵਾਲਾ ਕੰਮ ਹੈ। ਸਾਦਗੀ ਦੇ ਕੱਪੜੇ ਉਹ ਪਿਰਥੀਏ ਦੇ ਘਰ ਵਾਲੇ ਜਿਹੜੇ ਕਰਮ ਆ ਉਹਦੇ ਕੋਲ ਤਾਂ ਬੜੇ ਸੋਹਣੇ ਸੋਹਣੇ ਗਹਿਣੇ ਨੇ, ਬੜੇ ਲਿਸ਼ਕਣੇ ਕੱਪੜੇ ਪਾਉਂਦੀ ਆਓ। ਤੋ ਇੰਨੀਆਂ ਨੇ ਜਦੋਂ ਪ੍ਰੈਸ ਕੀਤਾ ਥੋੜਾ ਜਿਹਾ ਮਾਤਾ ਜੀ ਦੇ ਮਨ ਤੇ ਅਸਰ ਹੋ ਗਿਆ, ਆ ਕੇ ਵਾਪਸ ਥੋੜਾ ਜਿਹਾ ਉਦਾਸ ਬਿਰਤੀ 'ਚ ਲੰਮੇ ਪੈ ਗਏ। ਮਹਾਰਾਜ ਨੇ ਪੁੱਛਿਆ ਜਾਏ? ਹਾਂਜੀ ਜਾਏ। ਜਾਣੀ ਜਾਣ ਸਤਿਗੁਰੂ ਕਹਿਣ ਲੱਗੇ ਫਿਰ ਹੁਣ ਮਨ ਉਦਾਸ ਕਿਹੜੀ ਗੱਲਾਂ, ਪਹਿਲਾਂ ਤਾਂ ਬੋਲੇ ਨਹੀਂ, ਫਿਰ ਕਹਿਣ ਲੱਗੇ ਮੈਨੂੰ ਮੇਰੀਆਂ ਸਹੇਲੀਆਂ ਨੇ ਤਾਨਾ ਮਾਰਿਆ,
ਹੁਣ ਜੇ ਤਾਨਾ ਕੋਈ ਮਾਰ ਦੇਵੇ, ਤਾਨਾ ਕਹਿੰਦੇ ਨੇ ਫੱਟ ਵੱਜ ਜਾਂਦਾ ਬੰਦੇ ਦੇ ਅੰਦਰ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਹ ਜਿਹੜੇ ਤੁਸੀਂ ਗੱਲ ਕਰਦੇ ਹੋ ਕਿ ਗਹਿਣੇ ਨਹੀਂ ਪਾਏ, ਕੰਨਾਂ ਚ ਨਹੀਂ ਪਾਏ, ਹੱਥਾਂ ਚ ਨਹੀਂ ਪਾਏ, ਮਹਾਰਾਜ ਕਹਿੰਦੇ ਜਦੋਂ ਸੰਸਕਾਰ ਹੁੰਦਾ ਹੈ ਜੀਵ ਦਾ, ਉਦੋਂ ਗਹਿਣੇ ਲਾਹ ਲੈ ਜਾਂਦੇ ਸਾਰੇ, ਜਾਂ ਜੇ ਨਾਲ ਹੀ ਕੋਈ ਸਾੜ ਦੇਵੇ ਨਾਲ ਹੀ ਸੜ ਜਾਣਗੇ, ਪਰ ਪਰਲੋਕ ਨੂੰ ਤਾਂ ਨਹੀਂ ਜਾਂਦੇ ਹੈ ਨਾਲ। ਮਹਾਰਾਜ ਕਹਿੰਦੇ ਕਿਉਂ ਤੁਸੀਂ ਦੁਨੀਆਂ ਦੇ ਪਿੱਛੇ ਲੱਗ ਜਾਂਦੇ ਹੋ? ਤੁਸੀਂ ਕੋਈ ਤੁਹਾਨੂੰ ਤੁਹਾਡੀਆਂ ਚਾਰ ਸਹੇਲੀਆਂ ਨੇ ਗੱਲ, ਉਹ ਕਿਹੜੇ ਬ੍ਰਹਮ ਗਿਆਨੀ ਸੀਗੀਆਂ ਜਿਹਨਾਂ ਤੁਹਾਨੂੰ ਗੱਲ ਕੀਤੀ ਹੈ? ਆਮ ਦੁਨਿਆਵੀ ਇਸਤਰੀਆਂ ਨੇ ਮਾੜਾ ਜਿਹਾ ਕਹਿਤਾ, ਤੁਹਾਡੇ ਮਨ ਤੇ ਅਸਰ ਹੋ ਗਿਆ? ਤੁਸੀਂ ਗੁਰੂ ਘਰ ਵਿੱਚੋਂ ਹੋ, ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਅਸੀਂ ਇਸ ਵਕਤ ਬਿਰਾਜਮਾਨ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਹਾਨੂੰ ਅਸੀਂ ਐਸਾ ਗਹਿਣਾ ਬਖਸ਼ਿਸ਼ ਕਰਦੇ ਹਾਂ ਜਿਹੜਾ ਪਰਲੋਕ ਤੱਕ ਨਾਲ ਜਾਵੇਗਾ। ਫਿਰ ਮਾਤਾ ਜੀ ਦੇ ਪ੍ਰਥਾਏ ਇਸ ਤਰ੍ਹਾਂ, ਇਹ 52 ਅੱਖਰੀ ਬਾਣੀ ਉਚਾਰਨ ਕਰਕੇ ਉਪਦੇਸ਼ ਮਾਤਾ ਜੀ ਨੂੰ ਹੀ ਦਿੱਤਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ, ਬਹਾਨਾ ਤਾਂ ਮਾਤਾ ਜੀ ਦਾ ਤੇ ਉਪਦੇਸ਼ ਸਾਰਿਆਂ ਨੂੰ ਹੈ। ਕਿਉਂ? ਸ਼ਬਦ ਇੱਕ ਲਈ ਉਚਾਰਿਆ ਜਿੱਥੇ ਵੀ ਗਏ ਨੇ, ਪਰ ਉਪਦੇਸ਼ ਉਹ ਫਿਰ ਸਾਰਿਆਂ ਲਈ ਸਾਂਝਾ ਬਣ ਜਾਂਦਾ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਕੋੜੀ ਵਾਸਤੇ ਉਚਾਰਿਆ ਪਰ ਦੁਨੀਆਂ ਸਾਰੀ ਹੋਈ ਕੋੜੀ, ਕੋਈ ਅੰਦਰੋਂ ਕੋੜੀ ਹੈ, ਕੋਈ ਬਾਹਰੋਂ ਕੋੜੀ ਹੈ, ਕੋੜ ਤਾਂ ਮੇਟਣਾ ਹੀ ਹੋਇਆ ਸਾਰਿਆਂ ਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇੱਕ ਗਹਿਣਾ ਬਣਾ ਦਿੱਤਾ ਹੈ, ਗਹਿਣੇ ਵਾਲਾ ਡੱਬਾ ਵੀ ਬਣਾ ਦਿੱਤਾ ਜਿਹਨੂੰ ਸੰਪੁਟ ਕਹਿੰਦੇ ਨੇ। ਉੱਪਰ ਵੀ ਢੱਕਣ ਹੈ ਤੇ ਥੱਲੇ ਵੀ ਢੱਕਣ ਹੈ ਤੇ ਵਿਚਕਾਰ ਗਹਿਣਾ ਹੈ। ਤੇ ਇਸੇ ਪ੍ਰਕਾਰ ਸ਼ੁਰੂ ਵਿੱਚ ਵੀ ਗੁਰਦੇਵ ਮਾਤਾ ਗੁਰਦੇਵ ਪਿਤਾ, ਅਖੀਰ ਵਿੱਚ ਵੀ ਗੁਰਦੇਵ ਮਾਤਾ ਗੁਰਦੇਵ ਪਿਤਾ, ਦੋ ਢੱਕਣ ਬਣਾ ਦਿੱਤਾ। ਇਹ ਸਲੋਕ ਹੈ, ਇੱਕ ਪੌੜੀ ਹੈ, ਇਹ ਸਾਰੇ ਵਿੱਚ ਹੀਰੇ ਮੋਤੀ ਰੱਖ ਦਿੱਤੇ ਤੁਹਾਡੇ ਵਾਸਤੇ। ਤਾਂ ਮਹਾਰਾਜ ਨੇ ਪਹਿਲਾਂ ਮੰਗਲ ਰੂਪ ਕਰਕੇ ਇਹਦੇ ਵਿੱਚ ਅਕਾਲ ਪੁਰਖ, ਸਤਿਗੁਰੂ ਅਕਾਲ ਪੁਰਖ ਇੱਕੋ ਰੂਪ ਕਰਕੇ ਜਣਾਇਆ। ਸੋ ਆਓ ਪਿਆਰ ਸਤਿਕਾਰ ਨਾਲ ਰਸਨਾ ਨੂੰ ਇੱਕ ਵਾਰ ਕਰੋ ਪਵਿੱਤਰ, ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਸੋ ਅਰਦਾਸ ਗੁਰਾਂ ਦੇ ਅੱਗੇ ਮੈਂ ਤਾਂ ਕੀਤੀ ਹੈ, ਤੁਸੀਂ ਵੀ ਕਰਨੀ ਹੈ ਕਿ ਮਹਾਰਾਜ ਬੁੱਧੀ ਬਖਸ਼ਣ, ਬਲ ਬਖਸ਼ਣ, ਸੋਝੀ ਬਖਸ਼ਣ, ਕਿਉਂਕਿ ਕਿੱਥੇ ਗੁਰਾਂ ਦੀ ਬਾਣੀ ਤੇ ਕਿੱਥੇ ਇੱਕ ਕੀੜਾ ਕਿਰਮ, ਬਹੁਤ ਔਖਾ ਹੈ। ਆਪਾਂ ਬਾਣੀ ਦੇ ਅਰਥ ਨਹੀਂ ਕਰ ਸਕਦੇ, ਮੈਨੂੰ ਕੀ ਪਤਾ ਕਿਸ ਆਸ਼ੇ ਨਾਲ ਉਹਨਾਂ ਨੇ ਉਚਾਰਨ ਕੀਤੀ, ਕਿਉਂਕਿ ਉਹ ਤਾਂ ਬਹੁਤ ਵੱਡੇ ਸਤਿਗੁਰੂ ਨੇ ਤੇ ਸਾਡੀਆਂ ਤਾਂ ਬੁੱਧੀਆਂ ਹੀ ਨਹੀਂ ਉੱਥੇ ਤੱਕ ਪਹੁੰਚ ਸਕਦੀਆਂ। ਅਸੀਂ ਤਾਂ ਆਪ ਵਿਦਵਾਨਾਂ ਦਾ ਆਸਰਾ ਲੈ ਕੇ ਚੱਲਦੇ ਹਾਂ ਵੀ ਭਾਈ ਇਹਦਾ ਕੀ ਭਾਵ ਹੈ, ਕੀ ਭਾਵ ਅਰਥ ਹੈ, ਪਰ ਸੰਗਤ ਕਿਰਪਾ ਕਰਦੀ ਹੈ, ਸੰਗਤ ਨੇ ਅਰਦਾਸ ਕਰਕੇ ਸੋਝੀ ਦੇਣੀ, ਬੁੱਧੀ ਦੇਣੀ, ਆਪ ਹੀ ਗੁਰਾਂ ਨੂੰ ਕਹਿ ਕੇ ਕਰਵਾਉਣਾ। ਕਿਉਂ? ਬੇਨਤੀਆਂ ਕਰੀਏ ਗੁਰਾਂ ਦੇ ਅੱਗੇ ਕਿ ਮਹਾਰਾਜ ਸਾਨੂੰ ਸੋਝੀ ਬਖਸ਼ਣ, ਜਿੰਨਾ ਸੁਣੀਏ ਉਨਾ ਕਮਾਈਏ, ਔਰ 52 ਅੱਖਰੀ ਦਾ ਪਾਠ ਕਰਨ ਦਾ ਯਤਨ ਵੀ ਕਰੀਏ। 15 ਮਿੰਟ ਸਿਰਫ ਲੱਗਦੇ ਨੇ ਪੜ੍ਹਨ ਨੂੰ, ਵੱਧ ਤੋਂ ਵੱਧ ਤੁਹਾਨੂੰ 20 ਲੱਗ ਜਾਣਗੇ। ਆਓ ਮਹਾਰਾਜ ਪਹਿਲਾਂ ਮੰਗਲ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, 250 ਅੰਗ ਤੋਂ ਬਾਣੀ ਪ੍ਰਾਰੰਭ ਹੁੰਦੀ ਹੈ। ਓਅੰਕਾਰ ਜੋ ਪਰਮੇਸ਼ਰ ਹੈ ਉਹ ਕੇਵਲ ਇੱਕੋ ਇੱਕ ਹੀ ਹੈ, ਇੱਕ ਨਹੀਂ ਓਅੰਕਾਰ ਕਿਹਾ ਹੈ, ਕਿਉਂਕਿ ਓਅੰਕਾਰ ਐਂਡ ਨਹੀਂ ਹੈ, ਓਅੰਕਾਰ ਦੇ ਪਿੱਛੇ ਫੇਰ ਇੱਕ ਖੜਾ ਹੈ, ਇੱਕ ਹੈ ਵਾਹਿਗੁਰੂ। ਵਾਹਿਗੁਰੂ ਨੇ ਜਦੋਂ ਓਅੰਕਾਰ ਕਿਹਾ ਤਾਂ ਸ੍ਰਿਸ਼ਟੀ ਦੀ ਰਚਨਾ ਹੋ ਗਈ। ਸਤਿਗੁਰ ਪ੍ਰਸਾਦ, ਪਰ ਸਤਿਗੁਰਾਂ ਦੀ ਕਿਰਪਾ ਦੁਆਰਾ ਓਅੰਕਾਰ ਦੀ ਪ੍ਰਾਪਤੀ। ਓਅੰਕਾਰ ਅਸਲ ਵਿੱਚ ਸਰਗੁਣ ਦਾ ਰੂਪ ਹੈ ਤੇ ਇੱਕ ਨਿਰਗੁਣ ਦਾ ਰੂਪ ਹੈ। ਨਿਰਗੁਣ ਸਰਗੁਣ ਜਿਹੜਾ ਹੈ, ਇਹਨਾਂ ਦੀ ਏਕਤਾ ਜਿਹੜੀ ਹੈ ਮਨ ਦੇ ਅੰਦਰ, ਇਹ ਸਤਿਗੁਰ ਦੀ ਕਿਰਪਾ ਨਾਲ ਹੀ ਪਤਾ ਲੱਗਦੀ ਹੈ। ਇਹ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਗੌੜੀ ਰਾਗ ਹੈ ਗੌੜੀ, 52 ਅੱਖਰੀ, ਪਹਿਲਾਂ ਸੰਸਕ੍ਰਿਤ ਵਿੱਚ ਹੁੰਦੇ ਸੀ 52 ਅੱਖਰ, ਆਪਣੇ ਤਾਂ 35 ਹੈ, ਪਰ ਇਹਦੇ ਵਿੱਚ ਮਹਾਰਾਜ ਨੇ 52 ਅੱਖਰਾਂ ਰਾਹੀਂ ਆਪਣੇ ਉਪਦੇਸ਼ ਕੀਤਾ ਹੈ। ਅੜਾੜੇ ਤੋਂ ਪਹਿਲਾਂ, ਸੋ ਕੱਕੇ ਤੋਂ ਪਹਿਲਾਂ ਪਹਿਲਾਂ, ਅੜਾੜੇ ਅੱਖਰ ਤੋਂ ਬਾਅਦ ਥੋੜੀ ਜਿਹੀ ਤਰਤੀਬ ਅਪਸੈਟ ਹੈ, ਕਿਉਂਕਿ ਉਹ ਓਨੇ ਕੁ ਅੱਖਰ ਜਿਹੜੇ ਨੇ ਉਹ ਦੂਜੇ ਲਏ ਨੇ ਵਿੱਚੋਂ ਵਿੱਚੋਂ, ਪਰ ਜਿਹੜੀ ਬਾਕੀ ਦੀ ਤਰਤੀਬ ਹੈ ਉਹ ਸਾਰੀ ਠੀਕ ਲਾਈ ਹੈ। ਇਹ ਨਹੀਂ ਕਹਿੰਦੇ ਆਪਾਂ ਕਿ ਇਹ ਮਹਾਰਾਜ ਨੇ ਗਲਤ ਕੀਤਾ, ਨਹੀਂ, ਸਤਿਗੁਰੂ ਮਹਾਰਾਜ ਜੀ ਨੇ ਕਈ ਅੱਖਰ ਇਹੋ ਜਿਹੇ ਵਰਤੇ ਨੇ ਜਿਨ੍ਹਾਂ ਅੱਖਰਾਂ ਦੀ ਵਰਤੋਂ ਆਪਾਂ ਆਮ ਤੌਰ ਤੇ ਨਹੀਂ ਕਰਦੇ। ਇਸੇ ਬਾਣੀ ਵਿੱਚ ਅੱਖਰ ਔਖੇ ਵੀ ਆਉਂਦੇ ਨੇ ਕਈ, ਜਿਨ੍ਹਾਂ ਅੱਖਰਾਂ ਬਾਰੇ ਆਮ ਲੋਕਾਂ ਨੂੰ ਬੋਲਣਾ ਔਖਾ ਹੋ ਜਾਂਦਾ। ਨੰਨਾ ਤੇ ਨਿੰਨਾ ਅੱਖਰ ਦੋ ਖਾਸ, ਕਈ ਅੱਖਰ ਅਣਾਣਾ ਖਾਲੀ, ਉਹ ਪਹਿਲਾਂ ਬੋਲਦੇ ਹੁੰਦੇ ਮੁਹਾਰਨੀ ਦੇ ਵਿੱਚ, ਅਣਾਣਾ ਨਾ ਖਾਲੀ, ਨਿੰਨਾ ਖਾਲੀ, ਨੰਨਾ ਖਾਲੀ, ਹੁਣ ਇਹਨਾਂ ਦੀ ਕਿਤੇ ਵਰਤੋਂ ਨਹੀਂ ਹੁੰਦੀ। ਪਰ ਸਤਿਗੁਰੂ ਜੀ ਨੇ ਸਾਰੇ ਹੀ ਅੱਖਰ ਵਰਤ ਕੇ ਸਫਲੇ ਕੀਤੇ ਨੇ। ਚੌਥੇ ਤੇ ਪੰਜਵੇਂ ਪਾਤਸ਼ਾਹ ਨੇ ਇਹਨਾਂ ਸਾਰਿਆਂ ਅੱਖਰਾਂ ਦੀ ਵਰਤੋਂ ਕੀਤੀ ਹੈ। 52 ਅੱਖਰੀ 52 ਅੱਖਰਾਂ ਦੁਆਰਾ ਉਪਦੇਸ਼ ਕੀਤਾ ਹੈ ਮਹਾਰਾਜ ਜੀ ਨੇ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਨੇ, ਪਹਿਲਾਂ ਸਲੋਕ ਉਚਾਰਨ ਕਰਦੇ ਨੇ। ਹੁਣ ਸਲੋਕ ਤਾਂ ਦੋ ਪੰਗਤੀਆਂ ਦਾ ਹੀ ਹੁੰਦਾ, ਪਰ ਤੋਲ ਦੇ ਹਿਸਾਬ ਨਾਲ ਉਸ ਸਲੋਕ ਨੂੰ ਇੱਥੇ ਲਿਖਿਆ ਗਿਆ ਹੈ। ਜਿਵੇਂ ਮਾਤਰਾ ਦਾ ਹਿਸਾਬ ਰੱਖ ਕੇ ਸਲੋਕ ਉਚਾਰਨ ਕੀਤਾ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਗੁਰਦੇਵ ਮਾਤਾ। ਹੁਣ ਗੁਰਦੇਵ ਅਕਾਲ ਪੁਰਖ ਨੂੰ ਵੀ ਕਿਹਾ, ਸੋ ਗੁਰਦੇਵ ਗੁਰੂ ਨਾਨਕ ਦੇਵ ਜੀ ਲਈ ਵੀ ਵਰਤਿਆ, ਕਿਉਂਕਿ ਸਾਡੇ ਲਈ ਤਾਂ ਗੁਰੂ ਨਾਨਕ ਦੇਵ ਜੀ ਸਾਨੂੰ ਸਾਹਮਣੇ ਨਜ਼ਰ ਆਉਂਦੇ ਨੇ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਕ ਰੂਪ ਜਾਣ ਕੇ, ਨਿਰਗੁਣ ਸਰਗੁਣ ਜਾਣ ਕੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਨੂੰ ਗੁਰਦੇਵ ਮਾਤਾ, ਗੁਰਦੇਵ ਹੀ ਸਾਡੀ ਮਾਤਾ ਹੈ। ਇਹ ਅੱਖਰ ਹੁਣ ਦੋਨਾਂ ਨੂੰ ਹੀ ਲੱਗ ਜਾਂਦਾ, ਅਕਾਲ ਪੁਰਖ ਵਾਹਿਗੁਰੂ ਲਈ ਵੀ ਹੈ ਤੇ ਸਤਿਗੁਰੂ ਲਈ ਵੀ ਹੈ। ਪਰ ਜਿੱਥੋਂ ਤੱਕ ਨਵਿਆਂ ਦਾ ਵਿਚਾਰ ਹੈ, ਨਵੇਂ ਥੋੜਾ ਜਿਹਾ ਤਾਣ ਲਈ ਅਵਸਥਾ ਚ ਨੇ, ਇਹਨਾਂ ਕੋਲ ਬ੍ਰਹਮ ਗਿਆਨ ਜ਼ਿਆਦਾ ਵੱਡਾ, ਇਹ ਸਿੱਧਾ ਅਕਾਲ ਪੁਰਖ ਨੂੰ ਹੀ ਪਕੜਦੇ ਨੇ, ਸਤਿਗੁਰੂ ਨੂੰ ਵਿੱਚੋਂ ਛੱਡ ਜਾਂਦੇ ਨੇ। ਪਰ ਪੁਰਾਤਨ ਰਹੁ ਰੀਤੀ ਦੇ ਮੁਤਾਬਕ ਗੁਰਦੇਵ ਅੱਖਰ ਇੱਥੇ ਚੌਥੇ ਪਾਤਸ਼ਾਹ ਲਈ ਹੀ ਵਰਤਿਆ ਹੈ, ਗੁਰੂ ਨਾਨਕ ਦੇਵ ਜੀ ਲਈ ਵਰਤ ਸਕਦੇ ਨੇ। ਗੁਰਦੇਵ ਮਾਤਾ, ਗੁਰਦੇਵ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਮਾਤਾ ਨੇ, ਗੁਰੂ ਨਾਨਕ ਦੇਵ ਜੀ ਮੇਰੇ ਮਾਤਾ ਨੇ, ਗੁਰਦੇਵ ਪਿਤਾ ਉਹੀ ਮੇਰੇ ਪਿਤਾ ਨੇ, ਕਿਉਂਕਿ ਗੁਰਦੇਵ ਹੀ ਵੱਡਾ ਹੈ ਸਾਰਿਆਂ ਨਾਲੋਂ। ਗੁਰਦੇਵ ਮਾਤਾ, ਗੁਰਦੇਵ ਪਿਤਾ, ਹਰ ਆਪੇ ਮਾਤਾ ਆਪੇ ਪਿਤਾ, ਕਿਉਂਕਿ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਨਿਰਗੁਣ ਵਿੱਚੋਂ ਸਰਗੁਣ ਵਿੱਚ ਰੂਪ ਧਾਰਨ ਕੀਤਾ ਹੈ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਹੀ ਸ੍ਰਿਸ਼ਟੀ ਦੇ ਮਾਤਾ ਨੇ, ਕੁਦਰਤ ਰੂਪ ਹੋ ਕੇ ਸ੍ਰਿਸ਼ਟੀ ਨੂੰ ਉਹਨਾਂ ਨੇ ਸਾਜਿਆ ਹੈ, ਛਾਇਆ ਰੂਪੀ ਹੋ ਕੇ ਵਰਤਦੇ ਨੇ ਸੰਸਾਰ ਦੇ ਅੰਦਰ। ਮਹਾਂ ਮਾਇਆ ਹੈ ਤਿਸ ਕੀ ਛਾਇਆ, ਇਹ ਗੁਰਦੇਵ ਅਕਾਲ ਪੁਰਖ ਜੀ ਨੇ ਹੀ ਆਪਣਾ ਰੂਪ ਮਾਤਾ ਰੂਪ ਬਣਾ ਲਿਆ। ਹੁਣ ਮਾਤਾ ਪਿਤਾ ਤੋਂ ਬਿਨਾਂ ਬਾਲਕ ਨਹੀਂ ਹੋ ਸਕਦਾ, ਇਸ ਕਰਕੇ ਮਾਤਾ ਆਪ ਹੀ ਬਣ ਗਏ ਗੁਰਦੇਵ ਪਿਤਾ, ਪਿਤਾ ਰੂਪ ਵੀ ਵਾਹਿਗੁਰੂ ਆਪ ਹੀ ਨੇ। ਹੁਣ ਇਹਦੇ ਵਿੱਚ ਵੀ ਇੱਕ ਹੁਣ ਵਿਚਾਰ ਦੀ ਗੱਲ ਹੈ ਕਿ ਜਿਹੜੀ ਸਾਡੀ ਆਪਣੀ ਮਾਤਾ ਹੈ, ਮਾਤਾ ਦੇ ਵਿੱਚ ਵੀ ਜੋਤ ਵਾਹਿਗੁਰੂ ਦੀ ਕਰਮ ਕਰਦੀ ਹੈ। ਉਹ ਇੱਕ ਪਾਸੇ ਉਹਨੇ ਇਸਤਰੀ ਜਾਮਾ ਬਣਾ ਦਿੱਤਾ ਮਾਇਆ ਦੇ ਰਾਹੀਂ, ਇੱਕ ਪਾਸੇ ਜੋ ਪਿਤਾ ਦਾ ਰੂਪ ਬਣਾ ਦਿੱਤਾ ਉਹਦੇ ਵਿੱਚ ਵੀ ਉਹ ਆਪ ਹੀ ਬੈਠੇ ਨੇ। ਜੇ ਇਹ ਵਿਚਾਰ ਦੀ ਗੱਲ ਹੈ ਕਿ ਉੱਪਰੋਂ ਲੈ ਕੇ ਥੱਲੇ ਤੱਕ ਨਿਰਗੁਣ ਵਿੱਚ ਜਦੋਂ ਹੁੰਦੇ ਨੇ, ਜਦੋਂ ਸਰਗੁਣ ਧਾਰਨ ਕੀਤਾ ਸਰੂਪ ਈਸ਼ਵਰ ਰੂਪ ਵਿੱਚ ਆਏ, ਮਾਇਆ ਨੂੰ ਨਾਲ ਲਿਆ, ਕੁਦਰਤ ਨੂੰ ਨਾਲ ਲੈ ਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਤਾਂ ਮਹਾਰਾਜ ਕਹਿੰਦੇ ਸਾਰੇ ਰੂਪ ਮੇਰੇ ਹੀ ਨੇ। ਇਸਤਰੀਆਂ ਸਾਰੀਆਂ ਉਹ ਮਾਇਆ ਰੂਪ ਹੋ ਜਾਂਦੀਆਂ ਨੇ ਕੁਦਰਤ ਵਿੱਚ, ਤੇ ਜਿਤਨੇ ਜੀਵ ਨੇ ਇਹ ਪਰਮੇਸ਼ਰ ਦੇ ਹਿਸਾਬ ਨਾਲ, ਪਰਮੇਸ਼ਰ ਜਿਵੇਂ ਮਰਦ ਰੂਪ ਹੈ, ਇਸੇ ਪ੍ਰਕਾਰ ਸਾਰਿਆਂ ਜੀਵਾਂ ਨੂੰ ਇਤੇ ਔਰਤ ਮਰਦਾਂ ਸਾਜੇ, ਇਤਨੇ ਔਰਤ ਅਤੇ ਮਰਦਾਂ ਉਹਨੇ ਆਪ ਹੀ ਬਣਾ ਤੇ ਸਾਰੇ, ਉਹਨਾਂ ਦੇ ਵਿੱਚ ਬੈਠ ਕੇ ਸਾਰਿਆਂ ਜੀਵਾਂ ਨੂੰ ਆਪ ਹੀ ਪੈਦਾ ਕਰਨ ਵਾਲਾ ਹੈ ਗੁਰਦੇਵ ਸਵਾਮੀ ਪਰਮੇਸ਼ੁਰਾ। ਸਾਡੇ ਗੁਰਦੇਵ ਜੀ ਹੀ ਸਾਡੇ ਸਵਾਮੀ ਮਾਲਕ ਨੇ, ਸਾਡੇ ਗੁਰਦੇਵ ਹੀ ਸਾਡੇ ਪਰਮੇਸ਼ਰ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਲਾ ਲੈਂਦੇ ਆਪਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਹੁਣ ਹਾਜ਼ਰ ਨਾਜ਼ਰ ਨੇ ਆਪਣੇ ਕੋਲ। ਅੱਜ ਦੇ ਸਮੇਂ ਵਿੱਚ ਆਪਾਂ ਕਹਿ ਲੈਂਦੇ ਹਾਂ ਕਿ ਗੁਰਦੇਵ ਮਾਤਾ, ਗੁਰੂ ਗ੍ਰੰਥ ਸਾਹਿਬ ਮਾਤਾ ਰੂਪ ਨੇ, ਗੁਰੂ ਗ੍ਰੰਥ ਸਾਹਿਬ ਹੀ ਪਿਤਾ ਜੀ ਨੇ ਸਾਡੇ, ਅਤੇ ਗੁਰੂ ਗ੍ਰੰਥ ਸਾਹਿਬ ਹੀ ਸਵਾਮੀ ਨੇ, ਮਾਲਕ ਨੇ, ਪਰਮੇਸ਼ੁਰਾ ਪਰਮੇਸ਼ਰ ਰੂਪ ਨੇ। ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਜੀ ਸਾਡੇ ਸਖਾ ਨੇ। ਦੋ ਅੱਖਰ ਹੁੰਦੇ ਨੇ, ਇੱਕ ਸਹੇਲੀ ਇੱਕ ਸਖੀ। ਸਹੇਲੀਆਂ ਹੁੰਦੀਆਂ 100 ਵੀ ਹੋ ਸਕਦੀ, 500 ਵੀ ਹੋ ਸਕਦੀ। ਸਖੀ ਉਹ ਹੁੰਦੀ ਜਿਹਨੂੰ ਦਿਲ ਦੀ ਗੱਲ ਦੱਸੀ ਜਾਵੇ, ਇੱਕ ਖਾਸ ਖਾਸ ਬਹੁਤ ਨੇੜ ਦੀ ਬੈਸਟ ਫਰੈਂਡ। ਗੁਰਦੇਵ ਸਖਾ, ਗੁਰਦੇਵ ਜੀ ਸਾਡੇ ਐਸੇ ਸਖੇ ਨੇ ਕਿ ਕੋਈ ਮੇਰੀ ਗੱਲ ਹੋਵੇ ਦਿਲ ਦੀ ਮੈਂ ਜਿਹੜੀ ਕਿਸੇ ਨੂੰ ਨਹੀਂ ਦੱਸਦਾ ਪਰ ਮੈਂ ਗੁਰਦੇਵ ਜੀ ਨੂੰ ਜ਼ਰੂਰ ਦੱਸਦਾ ਕਿਉਂਕਿ ਮੇਰਾ ਪਿਆਰਾ ਹੈ। ਕੋਈ ਛੋਟਾ ਵੱਡਾ ਸੰਕਟ ਆ ਜਾਵੇ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ। ਗੁਰਦੇਵ ਜੀ ਸਾਡੇ ਪਿਆਰੇ ਨੇ, ਸਾਡੇ ਸਖੇ ਨੇ, ਕਿਉਂਕਿ ਗੁਰਦੇਵ ਜੀ ਮੈਨੂੰ ਇਸ ਕਰਕੇ ਪਿਆਰੇ ਲੱਗਦੇ ਨੇ ਕਿਉਂਕਿ ਹੋਰ ਲੋਕ ਮੈਨੂੰ ਅਗਿਆਨਤਾ ਹੀ ਦਿੰਦੇ ਨੇ, ਗਿਆਨ ਨਹੀਂ ਦਿੰਦਾ ਕੋਈ। ਦੁਨੀਆ ਭਾਵੇਂ ਦੇਖਣ ਨੂੰ ਬਾਹਰੋਂ ਕਹੇ ਮੈਂ ਤੇਰਾ ਬਹੁਤ ਨੇੜੇ ਹਾਂ, ਮੈਂ ਤੇਰਾ ਬੜਾ ਪਿਆਰਾ ਹਾਂ, ਪਰ ਵਿੱਚੋਂ ਜੜ੍ਹਾਂ ਵੱਢਦੇ ਨੇ, ਚੰਗੇ ਨਹੀਂ ਲੱਗੇ ਦੁਨੀਆ ਦੇ ਲੋਕ। ਕੋਈ ਰੱਬ ਦਾ ਬੰਦਾ ਐਸਾ ਮਿਲਿਆ ਨਹੀਂ, ਪਰ ਗੁਰਦੇਵ ਜੀ ਵਿੱਚ ਇਹ ਖਾਸੀਅਤ ਹੈ ਕਿ ਅਗਿਆਨ ਭੰਜਨ। ਗੁਰਦੇਵ ਜੀ ਮੇਰਾ ਅਗਿਆਨ ਦੂਰ ਕਰਦੇ ਨੇ, ਇਸ ਕਰਕੇ ਮੈਨੂੰ ਬਹੁਤ ਪਿਆਰੇ ਲੱਗਦੇ ਨੇ। ਰੋਜ਼ ਮੈਨੂੰ ਇੰਨਾ ਗਿਆਨ ਦਿੰਦੇ ਨੇ, ਗਲਤ ਗੱਲ ਤਾਂ ਕਦੇ ਕਹਿੰਦੇ ਨਹੀਂ ਨਾ ਵੀ ਤੂੰ ਆਹ ਗਲਤ ਕੰਮ ਕਰ ਲੈ, ਹਰੇਕ ਗੱਲ ਵਿੱਚ ਸਿੱਖਿਆ ਦਿੰਦੇ ਮੈਨੂੰ। ਗੁਰਦੇਵ ਬੰਦਪ ਸਹੋਦਰਾ, ਗੁਰਦੇਵ ਮੇਰਾ ਬੰਦਪ ਹੈ, ਸਾਕ ਸੰਬੰਧੀ ਹੈ। ਸਹੋਦਰਾ ਹੁੰਦਾ ਹੈ ਇੱਕੋ ਮਾਂ ਦੇ ਜਾਏ ਹੋਏ, ਸਹੋਦਰਾ ਜਿਵੇਂ ਇੱਕੋ ਮਾਂ ਦੇ ਜਾਏ ਦੋਵੇਂ ਪੁੱਤਰ, ਇਸੇ ਪ੍ਰਕਾਰ ਗੁਰਦੇਵ ਤਾਂ ਮੇਰਾ ਇੰਨਾ ਸਕਾ ਸੰਬੰਧੀ ਹੈ ਜਿਵੇਂ ਇੱਕੋ ਮਾਂ ਦੇ ਪੁੱਤ ਹੋਈਏ, ਇੰਨਾ ਪਿਆਰ ਜਿਵੇਂ ਭਰਾਵਾਂ ਦਾ ਪਿਆਰ ਹੁੰਦਾ ਆਪਸ ਵਿੱਚ, ਭਰਾ ਭਰਾ ਦਾ ਪਿਆਰ। ਮਹਾਰਾਜ ਕਹਿੰਦੇ ਇਸ ਪ੍ਰਕਾਰ ਮੇਰਾ ਸਹੋਦਰਾ ਹੈ ਗੁਰਦੇਵ, ਬਹੁਤਾ ਜ਼ਿਆਦਾ ਪਿਆਰਾ ਹੈ ਗੁਰਦੇਵ ਮੈਨੂੰ। ਗੁਰਦੇਵ ਦਾਤਾ, ਗੁਰਦੇਵ ਜੀ ਮੇਰੇ ਦਾਤੇ ਨੇ। ਬਾਕੀ ਦੇ ਪਦਾਰਥ ਤਾਂ ਚਲੋ ਮੇਰੀ ਪ੍ਰਲਭ ਨਾਲ ਮਿਲਦੇ ਹੀ ਮਿਲਦੇ ਨੇ, ਪਰ ਗੁਰਦੇਵ ਜੀ ਮੈਨੂੰ ਕੀ ਦੇਣ ਆਏ ਨੇ ਸੰਸਾਰ ਚ? ਹਰ ਨਾਮ ਉਪਦੇਸ਼ਾ, ਗੁਰਦੇਵ ਜੀ ਮੈਨੂੰ ਹਰ ਵਕਤ ਹਰੀ ਨਾਮ ਦਾ ਉਪਦੇਸ਼ ਕਰਦੇ ਨੇ। ਮੈਂ ਜਦ ਵੀ ਆਊਂਗਾ ਗੁਰਾਂ ਦੇ ਕੋਲ ਬੈਠੂੰਗਾ, ਘਰੋਂ ਵੀ ਚੱਲਣ ਲੱਗੂੰਗਾ, ਵਾਹਿਗੁਰੂ ਆਖੂੰਗਾ। ਗੁਰਦੇਵ ਜੀ ਦੇ ਕੋਲ ਬੈਠੂੰਗਾ, ਗੁਰਦੇਵ ਜੀ ਦੂਜੀ ਗੱਲ ਨਹੀਂ ਕਰਦੇ। ਗੁਰਦੇਵ ਜੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਦੂਜੀ ਗੱਲ ਨਹੀਂ ਕਰਨ ਦਿੰਦੇ। ਗੁਰਦੇਵ ਮੰਤਰ ਨਿਰੋਧਰਾ, ਸਾਡੇ ਗੁਰਦੇਵ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮੰਤਰ ਹੈ ਪੰਜ ਪਿਆਰਿਆਂ ਰਾਹੀਂ ਮੂਲ ਮੰਤਰ ਗੁਰਮੰਤਰ ਜੋ ਮਿਲਦਾ ਹੈ, ਇਹ ਨਿਰੋਧਰਾ ਹੁੰਦਾ, ਨਿਰੋਧਾਰ ਕਰਤਾ। ਇੱਕ ਮੰਤਰ ਐਸੇ ਨੇ ਜਿਹੜੇ ਪੁੱਠੇ ਪੈ ਕੇ ਬੰਦੇ ਨੂੰ ਮਾਰ ਦਿੰਦੇ ਨੇ, ਪਰ ਮੇਰੇ ਗੁਰਦੇਵ ਦਾ ਮੰਤਰ ਮਾਰਦਾ ਨਹੀਂ, ਨੁਕਸਾਨ ਨਹੀਂ ਕਰਦਾ, ਨਿਰੋਧਾਰ ਕਰਤਾ ਹੈ। ਇਹਨੇ ਮੇਰਾ ਉਧਾਰ ਹੀ ਕਰਨਾ, ਮੇਰਾ ਭਲਾ ਹੀ ਕਰਨਾ, ਜਦ ਕਦ ਮੇਰਾ ਭਲਾ ਹੀ ਕਰਨਾ। ਦੂਜੇ ਮੰਤਰ ਤਾਂ ਐਵੇਂ ਬੰਨੇ ਬਣਾਏ ਨੇ, ਉਹ ਤਾਂ ਬੰਦੇ ਨੂੰ ਪਰੇਸ਼ਾਨ ਕਰ, ਪੁੱਠਾ ਕਰ, ਕਈ ਕੁਛ ਕਰਦੇ ਨੇ, ਪਰ ਗੁਰਦੇਵ ਜੀ ਦਾ ਮੰਤਰ ਸਾਡਾ ਭਲਾ ਕਰਨ ਵਾਸਤੇ। ਗੁਰਦੇਵ ਸ਼ਾਂਤ, ਗੁਰਦੇਵ ਜੀ ਬਿਲਕੁਲ ਸ਼ਾਂਤ ਸਰੂਪ ਨੇ, ਇੰਨੇ ਸ਼ਾਂਤ ਨੇ ਕਿ ਕਿਸੇ ਨੂੰ ਕੁਛ ਕਹਿੰਦੇ ਹੀ ਨਹੀਂ ਹਨ। ਗੁਰਦੇਵ ਸ਼ਾਂਤ, ਫਿਰ ਸੱਤ ਸਰੂਪ ਨੇ, ਸ਼ਾਂਤ ਸੱਤ, ਤਿੰਨਾਂ ਕਾਲਾਂ ਵਿੱਚ ਸੱਤ ਸਰੂਪ ਨੇ। ਬੁੱਧ ਮੂਰਤ, ਕਹਿੰਦੇ ਜਿਹੜੀ ਬੁੱਧੀ ਹੈ ਨਾ, ਬੁੱਧੀ ਦੀ ਮੂਰਤੀ ਨੇ ਗੁਰਦੇਵ ਜੀ। ਇੰਨੀ ਵੱਡੀ ਬੁੱਧੀ ਹੈ ਕਿ ਇੰਨੀ ਵੱਡੀ ਬੁੱਧੀ ਹੈ ਹੀ ਨਹੀਂ ਕਿਸੇ ਕੋਲ, ਇਤਨੀ ਸਿਆਣਪ, ਇਤਨੀ ਬੁੱਧੀ ਹੋਰ ਕਿਸੇ ਦੀ ਨਹੀਂ ਹੈ। ਗੁਰਦੇਵ ਪਾਰਸ, ਪਰਸ ਪਰਾ, ਕਹਿੰਦੇ ਗੁਰਦੇਵ ਜੀ ਪਾਰਸ ਰੂਪ ਨੇ, ਜਿਹਨੂੰ ਪਰਸ ਤੋਂ ਭਾਵ ਸਪਰਸ਼ ਹੋ ਜਾਂਦੇ ਨੇ, ਜਿਹਨੂੰ ਗੁਰਬਾਣੀ ਅੰਦਰ ਛੋਹ ਜਾਂਦੀ ਇੱਕ ਵਾਰੀ, ਜੇ ਬੈਠ ਕੇ ਕਿਤੇ ਸੁਣ ਲਵੇ ਗੁਰਬਾਣੀ ਅੰਦਰ ਜਦੋਂ ਛੋਹ ਗਈ ਨਾ, ਤਾਂ ਪਰਾ ਕਹਿੰਦੇ ਉਹ ਪਾਰ ਪੈ ਜਾਂਦਾ, ਸੰਸਾਰ ਸਾਗਰ ਤੋਂ ਪਰਲੇ ਪਾਰ ਤਰ ਜਾਂਦਾ। ਗੁਰਬਾਣੀ ਦੀ ਕਲਾ ਇੱਕ ਵਾਰ ਅੰਦਰ ਵਰਤਣੀ ਚਾਹੀਦੀ ਹੈ, ਬੰਦਾ ਇੱਕ ਵਾਰ ਮਿਲਣਾ ਚਾਹੀਦਾ, ਇੱਕ ਵਾਰ ਉਹਨੂੰ ਬਾਣੀ ਦੀ ਕਲਾ ਦਾ ਗਿਆਨ ਹੋ ਜਾਵੇ ਕਿ ਇੰਨੀ ਵੱਡੀ ਬਾਣੀ ਹੋਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਗੁਰਦੇਵ ਜੀ ਦੀ ਬਾਣੀ ਇਤਨੀ ਵੱਡੀ ਕਿ ਜੀਵ ਨੂੰ ਹੀ ਪਾਰਸ ਬਣਾ ਦਿੰਦੀ। ਪੁਰਾਣੇ ਗ੍ਰੰਥਾਂ ਨੇ ਲਿਖਿਆ ਪਾਰਸ ਮੈਂ ਔਰ ਸੰਤ ਮੈਂ ਬੜੋ ਅੰਤਰੋ ਜਾਣ, ਪਾਰਸ ਵਿੱਚ ਤੇ ਸੰਤ ਵਿੱਚ ਬੜਾ ਫਰਕ ਜਾਣਨਾ ਕਰ, ਵਹਿ ਲੋਹਾ ਕੰਚਨ ਕਰੇ। ਪਾਰਸ ਜਿਹੜਾ ਹੈ ਲੋਹੇ ਨੂੰ ਸੋਨਾ ਬਣਾਉਂਦਾ, ਬੜੀ ਵੱਡੀ ਗੱਲ ਹੈ, ਪਰ ਵਹਿ ਕਰੇ ਆਪ ਸਮਾਨ। ਗੁਰਦੇਵ ਜੀ ਕੀ ਕਰਦੇ ਨੇ? ਗੁਰਦੇਵ ਜੀ ਤਾਂ ਸਿੱਖ ਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਨੇ। ਸਿੱਖ ਗੁਰੂ ਗੁਰਸਿੱਖ ਇੱਕੋ ਰੂਪ ਹੋ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਮੇਰਾ ਹੀ ਰੂਪ ਹੋ ਜਾਂਦਾ, ਕਿਉਂਕਿ ਮੈਂ ਸਿੱਖ ਨੂੰ ਵੀ ਪਾਰਸ ਹੀ ਬਣਾ ਦਿੱਤਾ ਆਪਣੇ ਵਰਗਾ। ਗੁਰਦੇਵ ਜੀ ਕਿੰਨੇ ਵੱਡੇ ਨੇ? ਗੁਰਦੇਵ ਤੀਰਥ, ਅੰਮ੍ਰਿਤ ਸਰੋਵਰ, ਮੇਰੇ ਗੁਰਦੇਵ ਜੀ ਤਾਂ ਅੰਮ੍ਰਿਤ ਦਾ ਸਰੋਵਰ ਨੇ, ਤੀਰਥ ਪਵਿੱਤਰ ਨੇ, ਬਹੁਤ ਵੱਡਾ ਤੀਰਥ ਹੈ ਗੁਰਦੇਵ ਜੀ, ਇਹਨਾਂ ਦਾ ਅੰਮ੍ਰਿਤ ਸਰੋਵਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਧ ਸੰਗਤ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਮਹਾਰਾਜ ਕਹਿੰਦੇ ਅੰਮ੍ਰਿਤ ਸਰੋਵਰ ਹੈ ਮੇਰਾ ਗੁਰਦੇਵ, ਜਿਹਨੂੰ ਵਿਚਾਰ ਕਰਨ ਰੂਪੀ ਟੁੱਬਾ ਲਾਉਣਾ ਆਉਂਦਾ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਇੱਥੇ ਸ਼ਬਦ ਦੀ ਵਿਚਾਰ ਕਰਨ ਰੂਪੀ ਟੁੱਬਾ ਲਾਉਣਾ, ਫਿਰ ਅੰਮ੍ਰਿਤ ਦੀ ਦਾਤ ਮਿਲਦੀ ਅੰਦਰੋਂ। ਗੁਰ ਗਿਆਨ ਮੱਜਨ ਅਪਰੰਪਰਾ, ਕਹਿੰਦੇ ਗੁਰੂ ਦਾ ਜਿਹੜਾ ਹੈ ਨਾ ਗਿਆਨ, ਇਹਦਾ ਜਿਹੜਾ ਮੱਜਨ ਇਸ਼ਨਾਨ ਹੈ, ਪਰਮੇਸ਼ਰ ਦੀ ਪ੍ਰਾਪਤੀ ਰੂਪੀ ਇਸ਼ਨਾਨ ਹੈ। ਅਪਰੰਪਰ ਜੋ ਵਾਹਿਗੁਰੂ ਹੈ, ਜਿਹੜਾ ਇੱਥੇ ਇਸ਼ਨਾਨ ਕਿਹੜਾ ਹੋਣਾ, ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਣੀ ਹੈ। ਗੁਰਦੇਵ ਕਰਤਾ, ਗੁਰਦੇਵ ਜੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਇਹ ਭੁਲੇਖਾ ਕੱਢਦੇ ਮਨ ਚੋਂ। ਰਾਮ ਰਾਏ ਜੀ ਨੂੰ ਜਦ ਗੱਦੀ ਨਾ ਮਿਲੀ ਗੁਰਤਾ ਗੱਦੀ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ। ਸਤਿਗੁਰੂ ਹਰ ਰਾਏ ਸਾਹਿਬ ਮਹਾਰਾਜ ਨੂੰ ਪੁੱਛਿਆ, ਸੰਬੰਧੀਆਂ ਨੇ ਵੀ ਪੁੱਛਿਆ, ਸਾਰਿਆਂ ਨੇ ਪੁੱਛਿਆ ਕਿ ਰਾਮ ਰਾਏ ਨੂੰ ਤੁਸੀਂ ਗੱਦੀ ਨਹੀਂ ਦਿੱਤੀ, ਵੱਡਾ ਹੈ। ਮਹਾਰਾਜ ਕਹਿੰਦੇ ਉਹਦੇ ਮੋਢੇ ਇੰਨਾ ਭਾਰ ਚੱਕ ਨਹੀਂ ਸਕਦੇ। ਕਹਿੰਦੇ ਤੁਹਾਨੂੰ ਸਤਿਗੁਰੂ ਦੀ ਸਮਰੱਥਾ ਦਾ ਗਿਆਨ ਨਹੀਂ। ਕਹਿੰਦੇ ਭਾਈ ਸਤਿਗੁਰੂ ਦੀ ਸਮਰੱਥਾ ਹੈ ਸ੍ਰਿਸ਼ਟੀ ਦੀ ਰਚਨਾ ਕਰਨੀ, ਛਿੰਨ ਵਿੱਚ ਸ੍ਰਿਸ਼ਟੀ ਦੀ ਪਾਲਣਾ ਕਰਨੀ, 84 ਲੱਖ ਜੂਨ ਦਾ ਰਚਣਾ, ਫਿਰ ਸਾਰਾ ਨਾਸ ਕਰਨਾ। ਕਹਿੰਦੇ ਗੁਰਦੇਵ ਦੀ ਇੰਨੀ ਸਮਰੱਥਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਕਰਤਾ ਬਣ ਜਾਂਦਾ, ਤਾਂ ਬ੍ਰਹਮ ਗਿਆਨੀ ਬਣ ਜਾਂਦਾ ਉਹ। ਗੁਰਦੇਵ ਵੀ ਕਰਤਾ ਹਨ ਸਾਰੀ ਸ੍ਰਿਸ਼ਟੀ ਦੇ। ਅਕਾਲ ਪੁਰਖ ਨਿਰਗੁਣ ਸਰੂਪ ਨੇ, ਕੁਛ ਨਹੀਂ ਕਰਨਾ, ਉਹਨਾਂ ਸਿਰਫ ਸੱਤਾ ਦੇ ਦੇਣੀ ਹੈ, ਹੁਕਮ ਕਰ ਦੇਣਾ ਕਰਮ ਕਰਨ ਦਾ। ਉਸੇ ਸਰੂਪ ਨੇ ਆਪਣਾ ਸਰਗੁਣ ਰੂਪ ਧਾਰਨ ਕਰ ਲੈਣਾ, ਆਪਣੇ ਵਿੱਚੋਂ ਹੀ ਪ੍ਰਗਟ ਕਰ ਲੈਣੇ ਨੇ ਆਪਣਾ ਸਰੂਪ। ਪ੍ਰਕਾਸ਼ ਦੇ ਵਿੱਚੋਂ ਹੀ ਸਰਗੁਣ ਰੂਪ ਨੂੰ ਧਾਰਨ ਕਰਕੇ ਗੁਰਦੇਵ ਬਣਦੇ ਨੇ, ਤੇ ਗੁਰਦੇਵ ਹੋ ਕੇ ਕਰਤਾ ਬਣਦੇ ਨੇ, ਮਾਇਆ ਸੰਯੁਕਤ ਹੋ ਕੇ ਸਭ ਪਾਪ ਹਰਤਾ। ਗੁਰਦੇਵ ਜੀ ਸਾਰਿਆਂ ਪਾਪਾਂ ਦਾ ਨਾਸ ਕਰਨ ਵਾਲੇ ਨੇ। ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਦੇ ਨਾਲ ਇਕੱਠਾ ਹੀ ਪਤਿਤ ਨਹੀਂ ਕਹਿਣਾ, ਗੁਰਦੇਵ ਪਤਿਤ ਨਹੀਂ ਕਹਿਣਾ, ਗੁਰਦੇਵ ਤੇ ਰੋਕ ਕੇ ਥੋੜਾ ਜਿਹਾ ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਜੀ ਜਿਹੜੇ ਨੇ ਨਾ, ਜਿਹੜੇ ਬੰਦੇ ਪਤਿਤ ਹੋ ਚੁੱਕੇ ਨੇ, ਪੱਤੇ ਵਾਂਗੂ ਡੇਕੇ ਸੁੱਕ ਗਏ, ਸੰਗਤ ਨਾਲੋਂ ਟੁੱਟ ਗਏ, ਪਤਿਤ ਹੋ ਗਏ ਕ੍ਰਿਹਤਾਂ ਕਰਕੇ, ਉਹਨਾਂ ਨੂੰ ਪਵਿੱਤਰ ਕਰਨ ਵਾਲੇ ਸਾਡੇ ਗੁਰਦੇਵ ਜੀ। ਗੁਰਦੇਵ ਆਦਿ, ਗੁਰਦੇਵ ਜੀ ਤਾਂ ਆਦਿ ਤੋਂ ਹੀ ਲੈ ਕੇ ਨੇ, ਇਹ ਨਾ ਕਿਹੋ ਕਿ ਗੁਰਦੇਵ ਜੀ ਤਾਂ ਹੁਣ ਆਏ ਨੇ। ਗੁਰਦੇਵ ਜੀ ਤਾਂ ਆਦਿ ਤੋਂ ਹੀ ਲੈ ਕੇ ਨੇ, ਗੁਰਦੇਵ ਦਾ ਕੋਈ ਆਦਿ ਅੰਤ ਨਹੀਂ ਹੈਗਾ ਗੁਰਦੇਵ ਜੀ, ਕਿਉਂਕਿ ਬ੍ਰਹਮ ਆਪ ਨੇ ਜੁਗਾਦ। ਗੁਰਦੇਵ ਜੀ ਯੁੱਗਾਂ ਦੇ ਆਦਿ ਵਿੱਚ ਵੀ ਸੀਗੇ, ਇਹ ਨਾ ਕਹੋ ਗੁਰੂ ਨਾਨਕ ਦੇਵ ਜੀ 540 ਸਾਲ ਤੋਂ ਹੀ ਆਏ ਨੇ, ਗੁਰਦੇਵ ਜੀ ਤਾਂ ਸ਼ੁਰੂ ਤੋਂ ਹੀ ਨੇ। ਹੁਣ ਜੇ ਆਪਾਂ ਕੋਈ ਚੀਜ਼ ਹੁਣ ਦੇਖ ਲਈ, ਆਪਾਂ ਕਹਿੰਦੇ ਵੀ ਗੁਰਦੇਵ ਜੀ ਤਾਂ ਹੁਣ ਆਏ ਨੇ, ਉਹ ਤਾਂ ਆਪਾਂ ਨੂੰ 540 ਸਾਲ ਪਹਿਲਾਂ ਦਿਖੇ ਨੇ, ਪਰ ਗੁਰਦੇਵ ਜੀ ਤਾਂ ਆਦਿ ਜੁਗਾਦ ਲਿਖੇ ਨੇ, ਯੁੱਗ ਯੁੱਗ ਯੁੱਗਾਂ ਯੁੱਗਾਂ ਵਿੱਚ ਗੁਰਦੇਵ ਜੀ ਹਨ, ਪਿੱਛੇ ਵੀ ਯੁੱਗਾਂ ਵਿੱਚ। ਇਹਦਾ ਮਤਲਬ ਪਿੱਛੇ ਖਾਲੀ ਚਲਿਆ ਗਿਆ ਸਾਰਾ ਸਮਾਂ, ਨਹੀਂ, ਗੁਰਦੇਵ ਜੀ ਤਾਂ ਸਦਾ ਸਦਾ ਹੀ ਨੇ। ਗੁਰਦੇਵ ਮੰਤ ਹਰ ਜਪ ਉਧਰਾ, ਕਹਿੰਦੇ ਗੁਰਦੇਵ ਦੇ ਜਿਹੜਾ ਮੰਤਰ ਨਾ, ਜਿਹੜਾ ਗੁਰਦੇਵ ਜੀ ਨੇ ਸਾਨੂੰ ਮੰਤਰ ਦਿੱਤਾ ਵਾਹਿਗੁਰੂ ਵਾਹਿਗੁਰੂ ਕਰਨ ਰੂਪ, ਇਹਨੂੰ ਜਪ ਕੇ ਹੀ ਸਾਡਾ ਉਧਾਰ ਹੋਣਾ, ਮੈਂ ਤਾਂ ਉਹਦੇ ਨਾਲ ਹੀ ਉਧਰਿਆ ਹਾਂ, ਤੁਹਾਡਾ ਵੀ ਭਲਾ ਉਸੇ ਨਾਲ ਹੀ ਹੋਣਾ ਹੈ। ਬਸ ਇਹ ਹੁਣ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰਦੇ ਨੇ ਕਿ ਹੇ ਵਾਹਿਗੁਰੂ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹੇ ਪ੍ਰਭੂ ਵਾਹਿਗੁਰੂ, ਗੁਰਦੇਵ ਦੀ ਸੰਗਤ ਵਿੱਚ ਬਿਠਾਓ ਸਾਨੂੰ। ਹੁਣ ਜਿਵੇਂ ਆਪਾਂ ਗੁਰਦੇਵ ਜੀ ਦੀ ਸੰਗਤ ਕਰ ਰਹੇ ਹਾਂ, ਸੰਗਤ ਵਿੱਚ ਬੈਠੇ ਹਾਂ, ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਤੋਂ ਕਹਿੰਦੇ ਐਂ ਮੰਗਿਆ ਕਰੋ, ਗੁਰਦੇਵ ਜੀ ਸਾਨੂੰ ਵੀ ਸੰਗਤ ਬਖਸ਼ੋ, ਗੁਰਦੇਵ ਜੀ ਦੀ ਸੰਗਤ ਦਿਓ, ਗੁਰੂ ਗ੍ਰੰਥ ਸਾਹਿਬ ਦੀ ਸੰਗਤ ਬਖਸ਼ੋ, ਕਿਰਪਾ ਕਰਕੇ ਹਮ ਮੂੜ ਪਾਪੀ ਜਿੱਤ ਲੱਗ ਤਰਾਂ। ਅਸੀਂ ਮੂਰਖ ਪਾਪੀ ਵੀ ਜਿੱਥੇ ਲੱਗ ਕੇ ਤਰ ਜਾਈਏ ਜੁੜ ਕੇ, ਸਾਡੇ ਵਰਗੇ ਮੂਰਖ ਬੰਦੇ, ਪਾਪੀ ਬੰਦੇ, ਅਗਿਆਨੀ ਬੰਦੇ, ਸੰਗਤ ਵਿੱਚ ਬਹਿ ਕੇ ਕੁਛ ਗਿਆਨ ਖੱਟ ਸਕੀਏ, ਕੁਛ ਪ੍ਰਾਪਤੀ ਕਰ ਸਕੀਏ, ਕੋਈ ਮਨੁੱਖਾ ਜਨਮ ਨੂੰ ਸਮਝ ਸਕੀਏ, ਕੌਣ ਹੈ, ਕਿੱਥੋਂ ਆਏ ਹੈ, ਕਿੱਥੇ ਜਾਣਾ, ਕੀ ਕਰਨਾ, ਕੀ ਮੇਰਾ ਫਰਜ਼ ਹੈ, ਗੁਰੂ ਧਾਰਨ ਕਰਨਾ, ਇਹ ਸਾਰੀਆਂ ਚੀਜ਼ਾਂ ਗੁਰਦੇਵ ਜੀ ਦੇ ਕੋਲ ਬੈਠ ਕੇ ਗਿਆਨ ਹੁੰਦਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ੁਰ, ਗੁਰਦੇਵ ਜੀ ਸੱਤ ਸਰੂਪ ਨੇ, ਅਗਿਆਨਤਾ ਨੂੰ ਕੱਟਣ ਵਾਲੇ ਨੇ। ਗੁਰਦੇਵ ਸਤਿਗੁਰ ਸਾਡੇ ਪਾਰ ਬ੍ਰਹਮ ਪਰਮੇਸ਼ੁਰ, ਪਾਪਾਂ ਪੁੰਨਾਂ ਤੋਂ ਜੋ ਪਰੇ ਪਾਰ ਬ੍ਰਹਮ ਹੈ, ਜੋ ਪਰਮੇਸ਼ੁਰ ਹੈ ਸਾਡੇ, ਗੁਰਦੇਵ ਜੀ ਪਰਮੇਸ਼ੁਰ ਆਪ ਹੀ ਨੇ। ਪਰਮੇਸ਼ੁਰ ਨੇ ਹੀ ਗੁਰਦੇਵ ਰੂਪ ਧਾਰਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸੋ ਮਹਾਰਾਜ ਕਹਿੰਦੇ ਗੁਰਦੇਵ ਆਪ ਹੀ ਪਰਮੇਸ਼ੁਰ ਨੇ, ਗੁਰਦੇਵ ਤੇ ਸ਼ੰਕਾ।